ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਠੀਕਰ ਫੋਰ ਦਿੱਲੀ ਸਸਿਰ ਪ੍ਰਭ ਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂੰ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਜੇ ਦੀਵਾਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ਿਸ਼ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸੱਜੇ ਦੀਵਾਨਾਂ ਵਿੱਚ ਆਪ ਜੀਆਂ ਨੇ ਗੁਰਮੁਖ ਜਨਾਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਗੁਰੂ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ ਸ਼ਹੀਦੀ ਦਿਹਾੜੇ 'ਤੇ ਆਪਾਂ ਸਾਂਝ ਪਾ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਰ ਦ੍ਰਿਸ਼ਟੀ, ਸਤਿਗੁਰੂ ਜੀ ਦੀ ਦਿਵ ਦ੍ਰਿਸ਼ਟੀ, ਜਿਨ੍ਹਾਂ ਨੇ ਉਸ ਸੱਚ ਨੂੰ ਆਪਣੀ ਕਲਮ ਨਾਲ ਬਿਆਨ ਕੀਤਾ ਹੈ। ਤਿਲਕ ਜਨਿਉ ਰਾਖਾ ਪ੍ਰਭ ਤਾਕਾ, ਕਿੰਨੋ ਬਡੋ ਕੱਲੂ ਮੈਂ ਸਾਕਾ। ਉਹ ਸਤਿਗੁਰੂ ਨਾਮੀ ਜੋਤ, ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ। ਮੈਂ ਥੋੜ੍ਹਾ ਸੂਖਮ ਆਪ ਜੀ ਨੂੰ ਸ਼ੁਰੂਆਤ ਵਿੱਚੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ, ਜਿੱਥੇ ਦਸਾਂ ਪਾਤਸ਼ਾਹੀਆਂ ਵਿੱਚੋਂ ਕੇਵਲ ਅਤੇ ਕੇਵਲ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼, ਗੁਰੂ ਕੇ ਮਹਿਲ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸਾਰੀ ਕਰਵਾਈ, ਉੱਥੇ ਗੁਰੂ ਪਿਤਾ ਜੀ ਦਾ ਪ੍ਰਕਾਸ਼ 1621 ਪਹਿਲੀ ਅਪ੍ਰੈਲ ਸ਼ੁੱਕਰਵਾਰ ਦਾ ਦਿਹਾੜਾ ਸਾਡਾ ਇਤਿਹਾਸ ਇਹ ਸਾਬਤ ਕਰਦਾ ਹੈ ਕਿ ਉਸ ਵੇਲੇ ਛੇਵੀਂ ਜੋਤ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸਨ। ਪਹਿਲੀ ਚੌਂਕੀ ਤਕਰੀਬਨ ਸਾਰੀ ਹਾਜ਼ਰੀ ਭਰਦੇ ਸਨ ਗੁਰੂ ਪਿਤਾ ਜੀ। ਐਨ ਆਸਾ ਜੀ ਦੀ ਵਾਰ ਦੇ ਕੀਰਤਨ ਚੱਲਦੇ ਵਿੱਚ ਕਿਸੇ ਗੁਰਸਿੱਖ ਨੇ ਬੜੇ ਪਿਆਰ ਨਾਲ ਆ ਕੇ ਹੌਲੀ ਜੀ ਆਵਾਜ਼ ਵਿੱਚ, ਸਤਿਗੁਰੂ ਜੀ ਆਪ ਜੀ ਦੇ ਗ੍ਰਹਿ ਗੁਰੂ ਕੇ ਮਹਿਲਾਂ ਵਿਖੇ, ਆਪ ਜੀ ਦੇ ਘਰ ਆਪ ਜੀ ਦੇ ਪੰਜਵੇਂ ਸਾਹਿਬਜ਼ਾਦੇ ਨੇ ਅਵਤਾਰ ਧਾਰਨ ਕੀਤਾ, ਭਾਵ ਪ੍ਰਕਾਸ਼ ਹੋਇਆ, ਉਹਨਾਂ ਦਾ ਜਨਮ ਹੋਇਆ। ਕਹਿੰਦੇ ਹਨ ਸਤਿਗੁਰੂ ਜੀ ਸੁਣੇ, ਸੁਣ ਕੇ ਇਹ ਨਹੀਂ ਕਿ ਕੀਰਤਨ ਭਗਤੀ ਨਾਲੋਂ ਟੁੱਟੇ, ਨਹੀਂ, ਪਹਿਲੀ ਚੌਂਕੀ ਸੰਪੂਰਨ ਹਾਜ਼ਰੀ ਭਰ ਕੇ ਅਰਦਾਸ ਹੋਈ, ਸਤਿਗੁਰੂ ਘਰ ਨੂੰ ਗਏ। ਜਦੋਂ ਜਾ ਕੇ ਬੱਚੇ ਦੇ ਦਰਸ਼ਨ ਕੀਤੇ, ਨਾਲ ਇਤਿਹਾਸ ਨੇ ਸਿੱਧ ਕੀਤਾ ਭਾਈ ਬਿਧੀ ਚੰਦ ਜੀ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ, ਕੁਝ ਗੁਰਸਿੱਖ ਦਰਸ਼ਨ ਕੀਤੇ। ਸਤਿਗੁਰੂ ਜੀ ਨਤਮਸਤਕ ਹੋਏ, ਪ੍ਰਤੀਤ ਹੋ ਗਿਆ ਜਿਵੇਂ ਇਸ ਬੱਚੇ ਨੂੰ ਸਤਿਗੁਰਾਂ ਨੇ ਨਾ ਮੱਥਾ ਟੇਕਿਆ ਹੈ, ਨਮਸਕਾਰ ਕੀਤੀ ਹੈ। ਵੈਸੇ ਸਤਿਗੁਰੂ ਹਰ ਬੱਚੇ ਹੀ ਤਕਰੀਬਨ, ਜਦੋਂ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦੇ ਵੱਡੇ ਪੁੱਤਰ ਧੀਰਮਲ ਜੀ ਆਏ ਸਨ, ਉਦੋਂ ਵੀ ਸਤਿਗੁਰੂ ਗਏ ਸਨ, ਬਚਨ ਉਦੋਂ ਵੀ ਕੀਤੇ ਸਨ। ਸਤਿਗੁਰੂ ਅਜੇ ਵੇਖ ਰਹੇ ਹਨ, ਬਾਬਾ ਬੁੱਢਾ ਜੀ ਦੇ ਮੁੱਖ 'ਚੋਂ ਨਿਕਲ ਗਿਆ ਸੀ, ਸਤਿਗੁਰੂ ਜੀ ਤੁਹਾਡੇ ਤਾਇਆ ਜੀ ਫਿਰ ਆ ਗਏ ਹਨ, ਭਾਵ ਪ੍ਰਿਥੀ ਚੰਦ ਜੀ ਆ ਗਏ ਹਨ। ਜਦੋਂ ਹਰ ਰਾਏ ਸਾਹਿਬ ਜੀ ਛੋਟੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸਨ, ਵੱਡੀ ਵਸਤੂ ਭਾਰੀ ਵਸਤੂ ਦਾ ਗਾਹਕ ਹੈ। ਇਸੇ ਤਰ੍ਹਾਂ ਅੱਜ, ਪਰ ਇਹ ਸਮਝ ਨਾ ਲੱਗੀ ਕਿਉਂਕਿ ਬਚਨ ਨਹੀਂ ਸੀ ਕੋਈ। ਸਿੱਖਾਂ ਨੇ ਬੇਨਤੀ, ਖਾਸ ਤੌਰ 'ਤੇ ਭਾਈ ਬਿਧੀ ਚੰਦ ਨੇ, ਕਹਿਣ ਲੱਗੇ ਸਤਿਗੁਰੂ ਸਾਹਿਬਜ਼ਾਦੇ ਤੇ ਅੱਗੇ ਵੀ ਆਏ ਘਰ ਵਿੱਚ, ਅੱਗੇ ਵੀ ਬਹੁਤ ਵਾਰੀ ਨਾਲ ਹੋ ਕੇ ਦਰਸ਼ਨ ਕੀਤੇ, ਪਰ ਸਤਿਗੁਰੂ ਅੱਜ ਮੈਂ ਹੈਰਾਨ ਹੋ ਗਿਆ। ਇਹ ਮੇਰੀ ਸਮਝ 'ਚ ਗੱਲ ਨਹੀਂ ਆਈ, ਕੋਈ ਬਾਪ ਆਪਣੇ ਪੁੱਤਰ ਨੂੰ ਮੱਥਾ ਟੇਕੇ ਉਹਨੂੰ ਨਤਮਸਤਕ ਹੋਵੇ, ਇਹ ਮੇਰੀ ਸਮਝ 'ਚ ਨਹੀਂ ਆਈ। ਸਤਿਗੁਰੂ ਕਹਿਣ ਲੱਗੇ ਭਾਈ ਬਿਧੀ ਚੰਦ, ਮੈਂ ਪੁੱਤਰ ਨੂੰ ਨਹੀਂ ਮੱਥਾ ਟੇਕਿਆ, ਬਲਕਿ ਇਸ ਬੱਚੇ ਦੀ ਕਰਨੀ ਨੂੰ ਮੱਥਾ ਟੇਕਿਆ ਹੈ। ਇਸ ਬੱਚੇ ਨੇ ਸ੍ਰਿਸ਼ਟੀ 'ਚ ਉਹ ਕੰਮ ਕਰਨੇ ਹਨ ਜਿਹੜੇ ਅੱਜ ਤੱਕ ਦੁਨੀਆ 'ਤੇ ਕੋਈ ਕਰ ਨਹੀਂ ਸਕਿਆ। ਨਾਲ ਕਹਿ ਦਿੱਤਾ, ਇਹਨੇ ਲੈਣਾ ਨਹੀਂ, ਇਹਨੇ ਦੇਣਾ ਹੀ ਦੇਣਾ ਹੈ। ਵੈਸੇ ਜਿਹੜੀ ਚੋਣ ਸੀ ਨਾ ਨਾਮ ਦੀ, ਤਿਆਗ ਮਲ ਜੀ, ਇਹ ਵੀ ਮੇਰੇ ਸਤਿਗੁਰੂ ਜੀ ਦੀ ਆਪਣੀ ਚੋਣ ਸੀ। ਹਰ ਮਾਂ ਬਾਪ ਹੀ ਯਤਨ ਕਰਦਾ, ਭਾਵੇਂ ਸਲਾਹਾਂ ਕਿੰਨੀਆਂ ਲਵੇ ਨਾ, ਆਪਣੇ ਬੱਚੇ ਦੇ ਨਾਂ ਦੀ ਚੋਣ ਕਰਨ ਲੱਗਿਆ ਤਕਰੀਬਨ ਆਪਣੀ ਮੱਤ ਵਰਤਦਾ। ਮੇਰੇ ਸਤਿਗੁਰੂ ਜੀ ਦੀ ਸ੍ਰੇਸ਼ਟ ਸਮਤ ਸਤਿਗੁਰੂ ਜੀ ਨੇ, ਕਿਉਂਕਿ ਤਿਆਗ ਵਿੱਚੋਂ ਹੀ ਕੁਝ ਦਿੱਤਾ ਜਾ ਸਕਦਾ ਹੈ, ਤਿਆਗ ਮਲ। ਫਿਰ ਇੰਨਾ ਪਿਆਰ ਸਤਿਗੁਰਾਂ ਜੀ ਨੇ ਜਿੱਥੇ ਕਰਨੀ ਦਾ ਇਹ ਵਰਣਨ ਕੀਤਾ, ਉੱਥੇ ਨਾਲ ਇਹ ਜ਼ਿਕਰ ਕੀਤਾ, ਇਹਨਾਂ ਦੇ ਘਰ ਉਹ ਦਸਵੀਂ ਜੋਤ ਪੈਦਾ ਹੋਵੇਗੀ, ਜਿਨ੍ਹਾਂ ਦਾ ਸਾਨੀ ਕੋਈ ਨਹੀਂ ਅਤੇ ਜਿੰਨਾ ਸ੍ਰਿਸ਼ਟੀ ਅਤੇ ਖਾਲਸਾ ਪੰਥ ਸਾਜਣਾ ਹੈ। ਖੈਰ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਵੀ ਦੀਵਾਨ ਸੱਜਣਾ, ਛੋਟੀ ਉਮਰ ਦੀਆਂ ਕੁਝ ਕੁ ਘਟਨਾਵਾਂ ਕਹਿੰਦੇ ਹਨ, ਕਦੀ ਵੀ ਉੱਚੀ ਧੌਣ ਕਰਕੇ ਸਤਿਗੁਰੂ ਜੀ ਵੱਲ ਨਹੀਂ ਸਨ ਵੇਖਦੇ। ਸਤਿਗੁਰੂ ਦਰ ਜਾਣ ਦਾ ਢੰਗ ਸੀ ਇਹਨਾਂ ਦਾ, ਐਨ ਨੀਵੀਂ ਪੌਣੀ। ਮੇਰੇ ਸਤਿਗੁਰੂ ਜੀ ਨੇ ਆਪ ਉਚੇਚਾ ਇਸ਼ਾਰਾ ਕਰਕੇ ਨਾ
ਜਿੱਥੇ ਚੌਂਕੜਾ ਵੱਜਾ ਹੋਣਾ, ਸਤਿਗੁਰੂ ਜੀ ਨੇ ਆਪਣਾ ਗੋਡਾ ਪੁੱਟ ਕੇ ਇਸ ਸਾਹਿਬਜ਼ਾਦੇ ਨੂੰ ਬਹਾਲ ਲੈਣਾ, ਇੰਨਾ ਪਿਆਰ ਕਰਨਾ। ਛੋਟੀ ਉਮਰ ਦੇ ਕਾਰਨਾਮੇ, 4 ਸਾਲ ਦੇ ਹੀ ਸਨ ਅਜੇ, ਤਕਰੀਬਨ ਇਹ 1625 ਦੀ ਵਾਰਤਾ ਹੈ। ਬਾਬਾ ਗੁਰਦਿੱਤਾ ਜੀ ਦੀ ਬਰਾਤ, ਉਹ ਵੀ ਬਟਾਲੇ ਹੀ ਆਈ ਸੀ। ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ ਤੁਰਨ ਲੱਗੇ, ਹਰ ਮਾਂ ਨੂੰ ਰੀਝ ਹੈ ਮੈਂ ਬਰਾਤ ਵਾਲੇ ਦਿਨ ਮੇਰਾ ਬੱਚਾ ਇੱਕ ਖਾਸ ਪੁਸ਼ਾਕੇ ਵਿੱਚ ਹੋਵੇ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ। ਮਾਤਾ ਨਾਨਕੀ ਜੀ ਨੇ ਖਾਸ ਪੁਸ਼ਾਕਾ ਤਿਆਰ ਕੀਤਾ, ਪਹਿਨਾ ਦਿੱਤਾ। ਜਦੋਂ ਬਰਾਤ ਚੜ੍ਹੀ ਤਾਂ ਜਿੱਥੇ ਸ਼ਬਦ ਗਾਇਨ ਹੋ ਰਹੇ ਸਨ, ਸ਼ਹਿਰ ਦੇ ਬੱਚੇ ਸਾਰੇ ਖੁਸ਼ੀ ਨਾਲ ਵੇਖ ਰਹੇ ਸਨ। ਸਿਆਲ ਦੀ ਰੁੱਤ, ਪਰ ਇੱਕ ਬੱਚਾ ਉਹ ਕੀ ਕਰਦਾ, ਜਿੱਤੇ ਉਹਦਾ ਵੀ ਕਰਦਾ ਮੈਂ ਅੱਗੇ ਹੋਵਾਂ, ਪਰ ਆਪਣਾ ਨੰਗੇਜ ਵੇਖ ਕੇ ਸ਼ਰਮ ਕਰ ਜਾਂਦਾ ਹੈ, ਕਿਵੇਂ ਮੈਂ ਦੂਸਰੇ ਬੱਚਿਆਂ ਨਾਲ ਹੋਵਾਂ। ਬਿਲਕੁਲ ਅਲਫ ਨੰਗਾ ਅਤੇ ਸਰਦੀ ਰੁੱਤ, ਪੈਰ ਵੀ ਕੁਛ ਨਹੀਂ। ਗੁਰੂ ਤੇਗ ਬਹਾਦਰ ਤਿਆਗ ਮੱਲ ਜੀ ਨੇ ਵੇਖਿਆ, ਹਿਰਦਾ ਪਸੀਜ ਗਿਆ, ਉਹਦੇ ਨੇੜੇ ਗਏ ਮਯੂਸ ਹੋਏ ਦੇ, ਕਹਿਣ ਲੱਗੇ ਤੂੰ ਕੁਝ ਪਾਇਆ ਨਹੀਂ, ਤੇਰੇ ਪੈਰੀਂ ਕੋਈ ਜੋੜਾ ਨਹੀਂ। ਬੱਚਾ ਰੋ ਪਿਆ, ਰੋ ਕੇ ਕਹਿਣ ਲੱਗਾ ਕਿਹੜੀ ਐਸੀ ਨਿਭਾਗੀ ਮਾਂ ਹੈ, ਜਦੋਂ ਸੱਚ ਕਿਹਾ ਨਾ ਤਿਆਗ ਮੱਲ ਜੀ ਨੇ, ਤੇਰੀ ਮਾਂ ਨੇ ਤੈਨੂੰ ਕਿਉਂ ਨਹੀਂ ਕੁਛ ਪਾਇਆ। ਕਹਿਣ ਲੱਗੇ ਕਿਹੜੀ ਐਸੀ ਨਿਭਾਗੀ ਮਾਂ ਹੈ ਜਿਹੜੀ ਕਵੇ ਮੇਰੇ ਬੱਚੇ ਨੂੰ ਕੁਝ ਪਵੇ ਨਾ। ਹਰ ਮਾਂ ਵਧੀਆ ਤੋਂ ਵਧੀਆ ਪਹਿਨਾਉਣ ਕਰਦੀ ਹੈ, ਪਰ ਕੀ ਕਰਾਂ ਘਰ 'ਚ ਹੈ ਹੀ ਕੁਛ ਨਹੀਂ, ਮੇਰੀ ਮਾਂ ਦੀ ਵੀ ਬੇਵਸੀ। ਦਿਲ ਪਸੀਜ ਗਿਆ, ਇਹੋ ਜਿਹੇ ਮੌਕੇ 'ਤੇ ਆਪਣੀ ਪੁਸ਼ਾਕ ਲਾ ਕੇ ਉਸੇ ਵੇਲੇ ਉਸ ਬੱਚੇ ਨੂੰ ਪਹਿਨਾ ਦਿੱਤੀ। ਮਾਤਾ ਨਾਨਕੀ ਜੀ ਜਦੋਂ ਪਤਾ ਲੱਗਾ ਨਾ ਘਰ ਆਏ, ਕਹਿਣ ਲੱਗੇ ਬੇਟਾ ਇਹ ਕੀ। ਗੁੱਸਾ ਵੀ, ਪਰ ਕਹਿਣ ਨੂੰ ਕੋਈ ਚਿੱਤ ਨਹੀਂ, ਇੱਕਦਮ ਹੁਣ ਮੈਂ ਵਰਦੀ ਕਿੱਥੋਂ, ਇੰਨਾ ਸੁੰਦਰ ਸੂਟ ਕਿੱਥੋਂ ਬਣਾ ਦੇਵਾਂਗੀ, ਇਹ ਪੁਸ਼ਾਕਾ ਕਿੱਥੇ, ਕੀ ਕਰਾਂ, ਮਾਂ ਇੱਕ ਬੱਚਾ ਐਸਾ। ਪਰ ਸੱਚ ਹੈ ਉਹਨਾਂ ਦਾ ਗੁੱਸਾ ਵੇਖ ਕੇ ਹੀ ਮੇਰੇ ਸਤਿਗੁਰੂ ਜੀ ਨੇ ਕਿਹਾ ਸੀ, ਗੁੱਸਾ ਨਾ ਕਰੋ, ਹੌਸਲਾ ਕਰੋ, ਕੰਮ ਇਹਨਾਂ ਜੋ ਕਰਨਾ ਨਾ, ਇਹਨਾਂ ਦੁਨੀਆਂ ਦੇ ਪੜਦੇ ਹੀ ਕੱਜਣੇ ਹਨ, ਇੰਨਾ ਹੈ, ਜਿਹੜਾ ਕੰਮ ਲੇਟ ਕਰਨਾ ਉਹ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਇਹਨਾਂ 'ਤੇ। ਸੱਚ ਹੈ ਮੇਰੇ ਸਤਿਗੁਰੂ ਸਾਰੀ ਉਮਰ ਪੜਦੇ ਹੀ ਟੱਕਦੇ ਰਹੇ। ਸਤਿਗੁਰੂ ਜੀ ਦਾ ਤਿਆਗ ਮੱਲ ਤੋਂ ਨਾਮ ਮੁੜ ਕੇ ਤੇਗ ਬਹਾਦਰ, ਇਹ ਵੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਹੀ ਪਰਤਿਆ ਸੀ। ਜਦੋਂ 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਸਾਹਿਬ ਪੈਂਦੇ ਖਾਂ ਕਾਲੇ ਖਾਂ ਨੂੰ ਨਾਲ ਪ੍ਰੇਰ ਕੇ ਜੰਗ ਵਾਸਤੇ ਆ ਗਿਆ ਸੀ, ਐਸੀ ਤੇਗ ਚਲਾਈ ਸਤਿਗੁਰੂ ਜੀ ਨੇ ਆਪ ਵੇਖਿਆ। 13 ਸਾਲ ਦੀ ਉਮਰ 'ਚ, ਉਮਰ ਕਿਤੇ ਕਿੰਨੀ ਕੁ ਹੁੰਦੀ ਹੈ, ਅਜੇ ਬਹੁਤ ਵਾਰੀ ਤੇ ਮਸ਼ਹਿਰਾ ਵੀ ਨਹੀਂ ਫੁੱਟਿਆ ਹੁੰਦਾ, ਇਸ ਉਮਰ 'ਚ ਇੰਨਾ ਜੰਗ ਭਿਆਨਕ ਕੀਤਾ, ਇੰਨੀ ਤੇਗ ਚਲਾਈ। ਸਤਿਗੁਰੂ ਕਹਿੰਦੇ ਤਿਆਗ ਮੱਲ ਨਹੀਂ ਬੇਟਾ, ਤੂੰ ਤੇਗ ਬਹਾਦਰ ਹੈ। ਉਸ ਦਿਨ ਤੋਂ ਤੇਗ ਬਹਾਦਰ ਨਾਮ ਪ੍ਰਪੱਕ ਹੋ ਗਿਆ। ਖੈਰ, ਸਤਿਗੁਰੂ ਇੱਥੋਂ ਹੀ ਕੀਰਤਪੁਰ ਸਾਹਿਬ ਚਲੇ ਗਏ ਸਨ। ਇੱਥੋਂ ਹੀ ਕੀਰਤਪੁਰ ਸਾਹਿਬ ਜਾ ਕੇ ਆਖਰੀ ਸਮਾਂ ਗੁਰੂ ਪਾਤਸ਼ਾਹ ਜੀ ਦਾ ਇੱਥੇ ਹੀ, ਜੋਤੀ ਜੋਤ ਇੱਥੇ ਹੀ ਸਮਾਏ ਸਨ। ਇੱਥੇ ਹੀ ਗੁਰੂ ਹਰ ਰਾਏ ਸਾਹਿਬ ਅਤੇ ਆਪਣੇ 5 ਬੱਚਿਆਂ 'ਚੋਂ ਕਿਸੇ 'ਤੇ ਬਖਸ਼ਿਸ਼ ਗੁਰਤਾ ਗੱਦੀ ਦੀ ਨਹੀਂ, ਬਲਕਿ ਆਪਣੇ ਪੋਤਰੇ 'ਤੇ। ਬਸ ਜਦੋਂ ਪੋਤਰੇ 'ਤੇ ਬਖਸ਼ਿਸ਼ ਹੋਈ ਸੀ, ਉਸ ਵੇਲੇ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦੇ ਮਹਿਲ, ਸਾਡੇ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ, ਕਹਿਣ ਲੱਗੇ ਸਤਿਗੁਰੂ ਜੀ ਜਿਸ ਪੁੱਤਰ ਨਾਲ ਇੰਨਾ ਪਿਆਰ ਕਰਦੇ ਸੋ, ਭੋਲਾ ਪੁੱਤਰ, ਅਤੇ ਕਦੀ ਇਹਨੂੰ ਕੋਈ ਅਸੀਸਾਂ ਦਿੰਦੇ ਸੋ, ਇਹਦਾ ਕੀ ਧਿਆਨ ਕੀਤਾ ਜੇ, ਇਹਦੇ ਵੱਲ ਕੀ ਖਿਆਲ ਕੀਤਾ ਜੇ। ਕਹਿਣ ਲੱਗੇ ਕੋਈ ਗੱਲ ਨਹੀਂ, ਸਮਾਂ ਆਵੇਗਾ, ਸਭ ਕੁਝ ਰਹਿਮਤਾਂ ਹੋਣਗੀਆਂ, ਪਰ ਅਜੇ ਸਤਿਗੁਰੂ ਜੀ ਨੇ ਇੱਕ ਕਟਾਰ, ਇੱਕ ਰੁਮਾਲ, ਇੱਕ ਪੋਥੀ ਉਹ ਝੋਲੀ 'ਚ ਪਾ ਦਿੱਤਾ। ਕਹਿਣ ਲੱਗੇ ਆਹ ਲਓ, ਕਮਾਈ ਕਰੋ, ਜਦੋਂ ਸਮੇਂ ਨਾਲ ਆਪੇ ਫਲ ਦੀ ਪ੍ਰਾਪਤੀ ਹੋਵੇਗੀ। ਫਿਰ ਇੰਨੀ ਕਮਾਈ ਕੀਤੀ, ਨਤਮਸਤਕ ਹੋ ਗਏ ਪਿਤਾ ਜੀ ਦੇ ਹੁਕਮ ਨੂੰ, ਗੁਰੂ ਹਰਿਰਾਇ ਸਾਹਿਬ ਜੀ ਨੂੰ। ਉੱਥੋਂ ਫਿਰ ਬਾਬਾ ਬਕਾਲਾ ਸਾਹਿਬ ਬਹੁਤ ਲੰਮਾ ਸਮਾਂ 26 ਸਾਲ ਤੋਂ ਵੀ ਉੱਤੇ ਬੰਦਗੀ ਸਿਮਰਨ ਸ਼ਬਦ ਦਾ ਅਭਿਆਸ ਬਹੁਤ ਘੱਟ ਕਿਤੇ ਬਾਹਰ ਨਿਕਲਦੇ ਸਨ, ਬਹੁਤ ਘੱਟ, ਵੇਲਾ ਕਵੇਲਾ ਹਨੇਰੇ ਸਨੇਰੇ, ਨਹੀਂ ਤੇ ਜ਼ਿਆਦਾਤਰ ਇਕਾਂਤ ਬਸ। ਖੈਰ ਇੱਥੋਂ ਹੀ ਮੇਰੇ ਸਤਿਗੁਰੂ ਜੀ ਨੇ ਬੰਦਗੀ ਕਰਦਿਆਂ ਸਮਾਂ ਆਇਆ, ਗੁਰੂ ਹਰਿਰਾਇ ਸਾਹਿਬ ਤੋਂ ਬਖਸ਼ਿਸ਼ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ। ਜਦੋਂ ਭਿਆਨਕ ਬਿਮਾਰੀ ਚੇਚਕ ਦੀ ਫੈਲੀ, ਉਸ ਵੇਲੇ ਲੋਕ ਸ੍ਰਿਸ਼ਟੀ ਦੇ ਦੁੱਖ ਵੰਡਾਉਣ ਵਾਸਤੇ ਸਤਿਗੁਰੂ ਪਹੁੰਚੇ ਸਨ, ਦੁਨੀਆਂ ਦੇ ਦੁੱਖ ਆਪਣੇ 'ਤੇ ਲੈ ਲਏ ਸਾਰੇ, ਆਪਣਾ ਸਰੀਰ ਦਾ ਤਿਆਗ ਕਰ ਦਿੱਤਾ। ਐਨ ਜਦੋਂ ਬੇਹੋਸ਼ੀ ਦੀ ਹਾਲਤ 'ਚੋਂ, 2 ਦਿਨ ਦੀ ਬੇਹੋਸ਼ੀ ਦੀ ਹਾਲਤ 'ਚੋਂ ਥੋੜ੍ਹੇ ਹੋਸ਼ 'ਚ ਪਰਤੇ, ਕਹਿਣ ਲੱਗੇ, ਸਤਿਗੁਰੂ ਜੀ ਰਹਿਮਤ ਕਰੋ, ਬਖਸ਼ਿਸ਼ ਕਿੱਥੇ ਕਰ ਚੱਲੇ ਹੋ? ਸਰੀਰ ਦੀ ਹਾਲਤ ਵੇਖ ਕੇ ਸਿੱਖਾਂ ਨੇ ਬੇਨਤੀ ਕੀਤੀ। ਸਤਿਗੁਰਾਂ ਨੇ ਉਸ ਵੇਲੇ ਉਹ ਨਲੀਏਰ, ਉਹ ਥੋੜ੍ਹੀ ਵਸਤੂ ਹੱਥ 'ਚ ਫੜ ਕੇ ਨਾ, ਗੁਰਤਾ ਗੱਡੀ ਦੀ, ਅਤੇ ਹੱਥ ਨਾਲ ਹੀ ਇਸ ਤਰ੍ਹਾਂ ਪਰਿਕਰਮਾ ਕਰ ਦਿੱਤੀਆਂ ਸਨ। ਕਹਿਣ ਨਾਲ ਇਸ਼ਾਰਾ ਕਰ ਦਿੱਤਾ ਸੀ, ਬਾਬਾ ਬਸੈ ਗ੍ਰਾਮ ਬਕਾਲੇ, ਨਾਮ ਹੀ ਬਕਾਲਾ ਨਗਰ ਸੀ। ਬਾਬਾ ਬਕਾਲਾ ਤੇ ਬਾਅਦ ਵਿੱਚ ਜੁੜਦਾ, ਜਦੋਂ ਇਹੀ ਬਚਨ ਸਤਿਗੁਰਾਂ ਕਿਹਾ, ਇਹਦੇ ਤੋਂ ਜੁੜਿਆ ਨਾਮ ਮੁੜ ਕੇ। ਬਾਬਾ ਬਸੈ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਖੈਰ ਗੁਰਤਾ ਗੱਦੀ ਬਖਸ਼ਿਸ਼ ਹੋਈ, ਭਾਵੇਂ ਬਹੁਤ ਕੁਝ ਹੋਇਆ, ਪਰ ਭਾਈ ਮੱਖਣ ਸ਼ਾਹ ਦੀ ਦ੍ਰਿੜਤੀ, ਸੱਚਾ ਸਿੱਖ ਹੀ ਪੂਰੇ ਗੁਰੂ ਤੱਕ ਪਹੁੰਚ ਸਕਦਾ। ਅਧੂਰੀ ਸੁਰਤ ਦਾ ਸਿੱਖ ਸੱਚ ਹੈ, ਪੂਰੇ ਗੁਰੂ ਤੱਕ ਪਹੁੰਚਣਾ, ਅਧੂਰੇ ਰਸਤੇ 'ਚ ਬੜੇ ਬੈਰੀਅਰ ਲਾ ਕੇ ਖੜ੍ਹੇ ਹਨ। ਪੂਰੀ ਸੁਰਤ ਦਾ ਮਾਲਕ ਹੀ ਪੂਰੇ ਗੁਰੂ ਤੱਕ ਪਹੁੰਚਦਾ ਹੈ। ਸਤਿਗੁਰੂ ਜੀ ਨੂੰ ਪ੍ਰਗਟ ਕਰਨਾ, ਮਾਤਾ ਨਾਨਕੀ ਜੀ ਦੀ ਕੁਰਬਾਨੀ। ਕਹਿਣ ਲੱਗੇ ਇਹ ਨਹੀਂ ਚਾਹੁੰਦੇ, ਕਦੀ ਭਾਈ ਗੜੀਆ ਜੀ ਨੂੰ ਸੱਦ ਲੈਣਾ, ਦੁਆਰਕਾ ਦਾਸ ਨੂੰ ਗੋਇੰਦਵਾਲ ਸਾਹਿਬ ਤੋਂ, ਗੁਰੂ ਅਮਰਦਾਸ ਜੀ ਦੀ ਕੁਲ ਵਿੱਚੋਂ ਵਿਦਵਾਨ ਸਨ, ਭਾਈ ਗੜੀਆ ਜੀ ਵੀ ਵਿਦਵਾਨ ਸਨ, ਇਹਨਾਂ ਨੂੰ ਸੱਦ ਕੇ ਇੱਧਰੋਂ ਭਾਈ ਮੱਖਣ ਸ਼ਾਹ ਨੇ ਆ ਕੇ ਪ੍ਰਗਟ ਕਰ ਦੇਣਾ ਸਾਰਿਆਂ ਨੂੰ। ਜਦੋਂ 2-2 ਧਰਨੀਆਂ ਅਤੇ ਸਾਰਿਆਂ ਏਜੰਟ ਘੱਲਣਾ, ਸਮਝ ਲਿਆ ਮੇਰਾ ਗੁਰੂ ਮੰਗਤਾ ਹੋ ਹੀ ਨਹੀਂ ਸਕਦਾ, ਜਿਸ ਤਰ੍ਹਾਂ ਇਹ ਮੰਗਾਂ ਕਰ ਰਹੇ ਹਨ, ਮੇਰਾ ਗੁਰੂ ਮੰਗਤਾ ਨਹੀਂ ਹੋ ਸਕਦਾ, ਅੰਦਰ ਤਸੱਲੀ ਨਹੀਂ। ਜਦੋਂ ਇਹ ਪਤਾ ਲੱਗਾ ਕਿ ਸਤਿਗੁਰੂ ਜੀ ਇੱਕ ਮਾਤਾ ਕੋਲੋਂ ਕਿ ਪੋਰੇ ਵਿੱਚ ਹਨ, ਉਹਨਾਂ ਦਾ ਨਾਮ ਜੋ ਉਸ ਵੇਲੇ ਪ੍ਰਚਲਿਤ ਸੀ, ਉਹ ਬਹੁਤੇ ਸਤਿਕਾਰਕ ਅੱਖਰ ਵੀ ਨਹੀਂ ਸਨ ਲੋਕਾਂ ਨੇ ਪਾਏ ਹੋਏ, ਇਹਨਾਂ ਬਾਈਆਂ ਮੰਜੀਆਂ ਦੇ ਇਸ ਤਰ੍ਹਾਂ ਕੀਤੀਆਂ। ਖੈਰ ਜਦੋਂ ਪ੍ਰਗਟ ਹੋਏ ਨਾ ਸਿੱਖ ਦੀ ਦ੍ਰਿੜਤਾ, ਖੈਰ ਮੈਂ ਇੱਧਰ ਸਮਾਂ ਨਾ ਲਵਾਂ, ਮੈਨੂੰ ਉੱਧਰ ਇਸ਼ਾਰਾ ਹੋ ਰਿਹਾ ਟਾਈਮ ਦਾ, ਮੈਂ ਚਾਹੁੰਦਾ ਥੋੜ੍ਹਾ ਜਿਹਾ ਮੈਂ ਲਾਗੇ ਚਲਾ ਜਾਵਾਂ, ਬਾਕੀ 2 ਕਥਾ 'ਚ ਹੋਰ ਮੈਂ ਯਤਨ ਕਰਾਂਗਾ। ਖੈਰ ਜਦੋਂ ਆ ਰਹੇ ਸਨ ਨਾ, ਸਤਿਗੁਰੂ ਜੀ ਨੇ ਕਿਹਾ, ਜਾ ਭਾਈ ਗੜੀਆ ਜੀ ਨੂੰ, ਕਿਉਂਕਿ ਪਹਿਲੋਂ ਪਤਾ ਲੱਗ ਗਿਆ, ਜਦੋਂ ਮੋਹਰਾਂ ਰੱਖੀਆਂ ਸਤਿਗੁਰਾਂ ਨੇ, ਮੋਢਾ ਨੰਗਾ ਕਰਕੇ ਵਿਖਾਲ ਦਿੱਤਾ। ਖੈਰ ਇਸ ਵਾਸਤੇ ਨਹੀਂ ਸੀ ਕਿ ਦਸਵੰਧ ਮਿਲ ਜਾਵੇ, ਇਸ ਵਾਸਤੇ ਸੀ ਕਿ ਸਿੱਖੀ ਦਾ ਬੇੜਾ ਡੋਲਦਾ ਇਹ ਤਰ ਜਾਵੇ, ਇਹਨਾਂ ਦਾ ਸਿਦਕ ਭਰੋਸਾ ਬਣ ਜਾਏ, ਇਹ ਸੱਚੇ ਗੁਰੂ ਦੀ ਪਰਖ ਕਰ ਰਿਹਾ। ਵੈਸੇ ਮੈਂ ਵੀ ਇੱਕ ਬੇਨਤੀ ਕਰਾਂ, ਬਾਰ ਬਾਰ ਜੀਵਨ 'ਚ ਗੁਰੂ ਦੀ ਪਰਖ ਨਹੀਂ ਕਰਨੀ ਚਾਹੀਦੀ। ਵੈਸੇ ਇੱਕ ਅੱਧੀ ਵਾਰੀ ਕੋ ਐਸਾ ਚਾਣ 'ਚ ਹੁੰਦਾ ਜਦੋਂ ਸਿੱਖ ਦੇ ਜੀਵਨ 'ਚ ਘੜੀਆਂ ਆ ਜਾਂਦੀਆਂ ਹਨ, ਗੁਰੂ ਸਾਡੀ ਪਰਖ ਕਰੇ। ਵੈਸੇ ਅਸੀਂ ਪਰਖ 'ਚ ਨਿੱਤਰ ਵੀ ਨਹੀਂ ਸਕਦੇ ਗੁਰੂ ਦੀ ਪਰਖ 'ਚ, ਗੁਰੂ ਰਹਿਮਤ ਕਰੇ ਅਤੇ ਸਿੱਖ ਦਾ ਜੀਵਨ ਕਿਤੇ ਗੁਰੂ ਨੂੰ ਸਮਰਪਿਤ ਹੋ ਜਾਏ। ਗੁਰੂ ਲੱਖ ਵਾਰੀ ਕਰੇ, ਪਰ ਜੇ ਇੱਕ ਵਾਰੀ ਸਿੱਖਾ ਤੇਰੇ ਜੀਵਨ 'ਚ ਐਸਾ ਤਜਰਬਾ ਹੋ ਗਿਆ, ਬਾਰ ਬਾਰ ਇਮਤਿਹਾਨ ਨਹੀਂ ਪਾਉਣਾ, ਰਜਾ ਵਿੱਚ ਰਾਜੀ ਰਹਿਣਾ, ਇਹ ਸਿੱਖ ਦਾ ਕਰਮ ਹੈ। ਖੈਰ ਕਹਿਣ ਲੱਗੇ ਗੁਰੂ ਕੋਲ ਆਈਏ ਤਾਂ ਇਸ ਤਰ੍ਹਾਂ ਨਹੀਂ ਆਈਦਾ, ਨਾਲ ਫੌਜ ਸੀ ਬੜੀ ਚੜ੍ਹਤ ਨਾਲ, ਬਸ ਜੋੜਾ ਲਾ ਕੇ ਫੌਜ ਨੂੰ ਪਿੱਛੇ ਕਰਕੇ ਫਿਰ ਗਏ। ਖੈਰ ਉਹ ਸੱਚੀ ਆਵਾਜ਼ ਸਾਚਾ ਗੁਰਲਾਦੋ ਰੇ ਦਿੱਤੀ, ਅਤੇ ਫਿਰ ਨਾਲ ਹੀ ਜੋ ਵਰਤਿਆ ਉਹ ਮੇਰਾ ਹੁਣ ਚੇਤੇ ਕਰਦਾ, ਮੈਂ ਸੁਣਾ ਨਹੀਂ ਸਕਦਾ। ਇੱਥੋਂ ਹੀ ਗਏ ਸਨ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਅੱਜ ਵੀ ਜਿਵੇਂ ਗੁਰੂ ਘਰਾਂ 'ਚ ਕਈ ਵਾਰੀ ਹੋ ਜਾਂਦਾ, ਇਹੀ ਕੁਝ ਹਰਜੀ ਨੇ ਕੀਤਾ ਪ੍ਰਿਥੀ ਚੰਦ ਜੀ ਦੇ ਪੋਤਰੇ। ਉਹਨੇ ਸਾਰੀਆਂ ਚਾਬੀਆਂ ਬੰਦ ਕਰਕੇ ਨਾ ਗੇਟ, ਅਤੇ ਚਾਬੀਆਂ ਸਰੋਵਰ ਸੁੱਟ ਦਿੱਤੀਆਂ। ਸਤਿਗੁਰੂ ਜੀ ਕਿਸੇ ਝਗੜੇ ਕਲੇਸ਼ ਨੂੰ ਨਹੀਂ ਲੱਗਦੇ ਚਾਰੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਦੀ ਕਲੇਸ਼ ਨਾ ਕਰੀਏ, ਵੱਧ ਤੋਂ ਵੱਧ ਆਪਾਂ ਬਰਦਾਸ਼ਤ ਕਰਨ ਦਾ ਮਾਦਾ ਰੱਖੀਏ। ਪਰ ਇਹ ਵੀ ਨਹੀਂ ਕਿ ਲੋੜ ਤੋਂ ਵੱਧ ਧੱਜੀਆਂ ਉੱਡਦੀਆਂ ਹੋਣ ਅਤੇ ਆਪਾਂ ਚੁੱਪ ਕਰ ਜਾਈਏ, ਇਹ ਵੀ ਨਹੀਂ। ਇੱਕ ਸਟੇਜ ਆ ਜਾਂਦੀ ਹੈ ਜਿੱਥੇ ਆਪਾਂ ਨੂੰ ਬੋਲਣਾ ਹੀ ਪਵੇਗਾ, ਜਿੱਥੇ ਕੁਝ ਕਹਿਣਾ ਹੀ ਪਵੇਗਾ। ਪਰ ਸਿੱਖ ਦੀ ਸ਼ਰਧਾ ਹੁੰਦੀ, ਮੈਂ ਲੱਗਦੇ ਚਾਰੇ ਐਸਾ ਕੁਛ ਨਾ ਕਰਾਂ। ਖੈਰ ਇਹੀ ਕੁਛ ਕੀਤਾ, ਬਾਹਰੋਂ ਹੀ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਪ੍ਰਚਾਰਕ ਦੌਰਾ ਕਰਕੇ ਆਨੰਦਪੁਰ ਸਾਹਿਬ, ਇੱਥੇ ਹੀ ਪਹਿਲਾ ਅਸਾਮ ਵੱਲ ਦਾ ਦੌਰਾ ਪ੍ਰਚਾਰਕ ਦੌਰਾ। ਜਿੰਨਾ ਲੰਮਾ ਪ੍ਰਚਾਰਕ ਦੌਰਾ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ, ਇੰਨਾ ਤਾਂ ਖੈਰ ਕਿਸੇ ਮੁੜ ਕੇ ਸਰੀਰ 'ਚ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਨਹੀਂ ਕੀਤਾ। ਜੇ ਸਭ ਤੋਂ ਵੱਧ ਕੀਤਾ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ ਹੈ। ਇਹ ਨਹੀਂ ਵੀ ਕੀਤਾ ਨਹੀਂ, ਕੀਤਾ ਹੈ, ਪਰ ਸਭ ਤੋਂ ਵੱਧ ਮੁੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਖੈਰ ਇਸੇ ਹੀ ਪ੍ਰਚਾਰਕ ਦੌਰੇ ਵਿੱਚ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਣਾ ਪਟਨਾ ਸਾਹਿਬ ਦੀ ਧਰਤੀ 'ਤੇ, ਇੱਥੋਂ ਹੀ ਸਤਿਗੁਰੂ ਜੀ ਨੇ ਫਿਰ ਪਟਨਾ ਸਾਹਿਬ 4-5 ਸਾਲ ਦੇ ਵਕਵੇ ਬਾਅਦ ਸਾਹਿਬਜ਼ਾਦੇ ਨੂੰ ਮਿਲ ਕੇ ਆਨੰਦਪੁਰ ਸਾਹਿਬ, ਸਮੇਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਗੋਬਿੰਦ ਰਾਏ ਨੇ ਵੀ ਆਉਣਾ ਇੱਥੇ, ਸਮਾਂ ਬਣਨਾ। ਉਹ ਔਰੰਗਜ਼ੇਬ ਦੀ ਮਾਰੂ ਕੱਟੜ ਨੀਤੀ, ਜਿਹੜਾ ਬੰਦਾ ਇੱਕ ਹੀ ਗੱਲ ਵੇਖਦਾ ਤਵੱਸਬ ਦੀ ਪੱਟੀ ਬੰਨ ਕੇ, ਧਰਮ ਵਿੱਚ ਵੈਸੇ ਲੋੜ ਤੋਂ ਵੱਧ ਕੱਟੜ ਤਾਂ ਸ਼ੋਭਾ ਨਹੀਂ ਪਾਉਂਦੀ। ਆਪਣੇ ਧਰਮ 'ਚ ਪਰਪੱਕ ਹੋਈਏ ਲੱਖ ਵਾਰੀ, ਐਸਾ ਕਦੀ ਨਾ ਸੋਚੀਏ ਕਿ ਦੂਜੇ ਧਰਮਾਂ ਨੂੰ ਵੀ ਆਪਣੇ 'ਚ ਰਲਾਉਣ ਦਾ ਯਤਨ ਕਰੀਏ। ਨਹੀਂ, ਹਰ ਧਰਮ ਦਾ ਸਤਿਕਾਰ ਕਰਨਾ ਕਿਤੇ ਬੰਦੇ ਨੂੰ ਆ ਜਾਏ। ਵੈਸੇ ਧਰਮਾਂ ਦੀ ਦੌੜ ਇੱਧਰ ਹੀ ਲੱਗੀ ਹੋਈ ਹੈ, ਜਿਹਦੇ ਕਰਕੇ ਸਾਰੀ ਹਲਚਲ ਮੱਚੀ ਹੋਈ ਹੈ। ਖੈਰ ਔਰੰਗਜ਼ੇਬ ਦੀ ਆਪਣੇ ਮਨੋ ਕਿ ਮੈਂ ਸ਼ਾਇਦ ਸੇਵਾ ਕਰਾਂ, ਅਸਲਾਮ ਦੀ ਕੀ ਸੇਵਾ, ਮੈਂ ਦੂਸਰਾ ਕੋਈ ਧਰਮ ਰਹਿਣ ਹੀ ਨਾ ਦੇਵਾਂ। ਸੱਚ ਹੈ, ਇਸੇ ਨੀਤੀ ਅਨੁਸਾਰ ਇਹਨੇ ਅਫਜ਼ਲ ਖਾਂ ਦੀ ਸ਼੍ਰੀਨਗਰ ਕਸ਼ਮੀਰੀ ਡਿਊਟੀ ਲਾਈ, ਫਿਰ ਰੋਜ਼ 1.25 ਮਣ ਜੰਜੂ ਲੈਣਾ, ਇਹ 1674 ਦਾ ਆਰਡਰ ਹੈ ਇਹਦਾ। ਅਤੇ ਇੱਧਰੋਂ 1675 'ਚ ਇਹ ਲੋਕ ਤਰਲਾ ਕਰਦੇ ਹਨ, ਸਤਿਗੁਰੂ ਸਾਡਾ ਧਰਮਸ਼ੀਨ ਹੋ ਰਿਹਾ ਹੈ, ਆ ਕੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੱਚੇ ਵੀ ਬਜ਼ੁਰਗ ਵੀ ਬੱਚੀਆਂ ਵੀ, ਇਹਨਾਂ ਨੇ ਸੀਨ ਇਸ ਢੰਗ ਦਾ ਬਣਾਇਆ ਸੀ ਕਿ ਅਸੀਂ, ਸਾਡਾ ਧਰਮਸ਼ੀਨ ਹੋ ਗਿਆ, ਸਾਡਾ ਰਿਹਾ ਹੀ ਕੁਛ ਨਹੀਂ। ਸੱਚ ਹੈ ਵੀ ਦੁਖੀ ਸਨ। ਸਭ ਤੋਂ ਵੱਧ ਭਿਆਨਕ ਜੀਵਨ 'ਚ ਘਟਨਾ ਹੁੰਦੀ ਹੈ ਜਦੋਂ ਕਿਸੇ ਨੂੰ ਆਪਣਾ ਧਰਮ ਛੱਡਣਾ ਪਵੇ, ਸਭ ਤੋਂ ਵੱਧ ਦਰਦਨਾਕ ਘਟਨਾ। ਜਿਹੜੇ ਧਰਮੀ ਪਰਪੱਕ ਹੁੰਦੇ ਹਨ, ਉਹ ਜਦੋਂ ਉਹਨਾਂ ਦਰਦ ਪੇਸ਼ ਕੀਤਾ, ਸਤਿਗੁਰੂ ਬੈਠੇ ਹੋਏ ਹਨ, ਗੋਬਿੰਦ ਰਾਏ ਜੀ ਆਏ, ਰੋਂਦਿਆਂ ਨੂੰ ਵੇਖ ਕੇ ਕਹਿਣ ਲੱਗੇ, ਪਿਤਾ ਜੀ ਇਹ ਕੀ ਗੱਲ? ਖੈਰ ਸਾਰੇ ਜਾਣਨੇ ਆ। ਸਤਿਗੁਰੂ ਜੀ ਨੇ ਕਿਹਾ, ਇੱਕ ਹੀ ਇਹਨਾਂ ਦਾ ਹੱਲ ਹੈ, ਕੋਈ ਮਹਾਂਪੁਰਸ਼ ਸ਼ਹੀਦੀ ਦੇਵੇ, ਕੁਰਬਾਨੀ ਚਾਹੀਦੀ, ਉਹਦੀ ਅਹੁਤੀ ਸਤਿਗੁਰੂ ਗੋਬਿੰਦ ਰਾਏ ਜੀ ਨੇ ਕਹਿ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਵੱਧ ਇਸ ਵੇਲੇ ਸ੍ਰਿਸ਼ਟੀ 'ਤੇ ਮਹਾਂਪੁਰਸ਼ ਕੌਣ ਹੈ? ਸਤਿਗੁਰੂ ਆਪ ਹੀ ਇਹਨਾਂ ਦਾ ਦੁੱਖ ਵੰਡਾਓ। ਸਤਿਗੁਰਾ ਗਲਵੱਕੜੀ 'ਚ ਲਿਆ, ਜੋ ਮੈਂ ਆਸ ਕਰਦਾ ਸਾਂ ਗੋਬਿੰਦ ਰਾਏ, ਮੈਂ ਚਾਹੁੰਦਾ ਵੀ ਇਹੀ ਸਾਂ ਕਿ ਤੇਰੀ ਮਨ ਦੀ ਹਾਲਤ ਕੀ ਹੋਵੇਗੀ। ਖੈਰ ਸਵਾਲ ਕੁਝ ਕੀਤੇ, ਗੋਬਿੰਦ ਰਾਏ ਕਦੀ ਤੂੰ ਸੋਚਿਆ ਤੇਰੇ ਨਾਲ ਕੀ ਵਾਪਰੇਗਾ? ਯਤੀਮੀ 'ਚ ਆ ਕੇ 9 ਸਾਲ ਦੀ ਉਮਰ ਹੈ, ਤੇਰੇ ਨਾਲ ਕੀ ਵਾਪਰੇਗਾ? ਅਤੇ ਵੈਸੇ ਜਦੋਂ ਦ੍ਰਿੜਤਾ ਦੱਸੀ ਸੀ ਨਾ, ਕਹਿਣ ਲੱਗੇ, ਮਨ ਦੀ ਹਾਲਤ ਕਦੀ ਸੋਚੀ ਹੈ? ਜੇ ਮੈਂ ਸ਼ਹੀਦ ਹੋਵਾਂ ਤਾਂ ਕੀ ਹੋਵੇਗਾ? ਤੇਰੀ ਰਾਖੀ, ਤੇਰਾ ਪਰਵਰਿਸ਼ ਇਹ ਕੌਣ ਕਰੇਗਾ? ਮੇਰੇ ਬਾਪ ਦੇ ਕੁਝ ਫਰਜ਼ ਹਨ, ਵੈਸੇ ਇਮਤਿਹਾਨ ਵਾਸਤੇ ਹੀ ਸਭ ਕੁਝ ਕਰ ਰਹੇ ਹਨ ਸਤਿਗੁਰੂ। ਉਸ ਵੇਲੇ 9 ਸਾਲ ਦੀ ਉਮਰ 'ਚ ਕਹੇ ਸਨ ਬਚਨ ਸਤਿਗੁਰੂ ਜੀ ਨੂੰ, ਪਿਤਾ ਗੁਰੂ ਜੀ ਨੂੰ, ਜਬ ਥੇ 9 ਮਾਸ ਕੇ ਤਬ ਥਾ ਰਾਖਾ ਸੋਏ। ਸਤਿਗੁਰੂ, ਜਦੋਂ ਮੈਂ 9 ਮਹੀਨਿਆਂ ਦਾ ਮਾਤਾ ਦੇ ਗਰਭ 'ਚ, ਤਬ ਥਾ ਰਾਖਾ ਸੋਏ, अब पए नौ बरस के क्यों ना सहाई होए। सतगुरु हुण ते मैं नौ सालां दा वा। खैर सतगुरु जी ने अपनी दृढ़ता परपक कर दिती, कह दियो जाके गुरु तेग बहादुर महाराज नूं मुसलमान बना लो, असी सारे ही बन जावांगे। वेखो अपने आप, मैनू तो एक पछमी फिलासफर वह बड़ा सुंदर लिखदा, कहिंदा एक पंछी है उहदा नाम फीनैक्स भी क्या इंग्लिश च फीनैक्स है, साडी बोली च आपां कुक नूं कहिंदे आ उसनूं, आकाश दा पंछी। वह कहिंदे सारी उम्र आकाश ते उड़दा है ते जदों दा अंतम समा आउंदा फिर धरती ते उतर आउंदा है। धरती ते उतर के अपनी चुंझ नाल ही लकड़ां कट्ठियां करदा है, लकड़ां कट्ठियां करके छोटियां छोटियां ऐसे प्यार विचों दीप की राग गाउंदा है। कहिंदे हन उहनां लकड़ां नूं अग लग जांदी है, अग लगण ते उहदे विच सड़ के सवाह हो जांदा है। सवाह ठंडी होण दे पिछों की वेख्या जांदा है, उस सवाह विच एक अंडा हुंदा है, वेखद्या वेखद्या थोड़े समय च उस अंडे चो पंछी निकलता है, कुकनूस फिर आकाश में उड़ जाता है। बस इस तरह धन गुरु गुरु तेग बहादुर जी अज ते हुक्मनामा भी यही है, मन रे कौन कुमत तै लीनी। सतगुरु जी ने आखिरी पंक्त पंक्तियां भी कहियां, बहुत जन्म परमत तै हारे हो अस्थिर मत नहीं पाई। टिकवी भरोसे वाली जिहड़ी मत डोले ना, सतगुरु सारी उम्र आकाश ची उडारियां लाउंदे रहे। चेतना है तो चेत लै निस दिन मैं प्राणी, शिन शिन औद बिहात है फूटे कट ज्यो पानी। सारी उम्र आकाश च जो नर दुख मैं दुख नहीं मन, सुख स्नेह अर पै नहीं जाके कंचन माटी मन। ये आकाश दियां अडारियां हन। आम बंदा कहिंदा है वैसे सिखां ने नभा के दस दिता सब कुछ, खैर सतगुरु जी ने आप ही लकड़ां कट्ठियां कीतियां, आप ही उन्होंने आख्या जाओ कह दियो ये आप ही लकड़ां कट्ठियां करना, आप ही लकड़ां कट्ठियां करके आप ही अग बाली ते आप ही अपनी आहुति अपने शरीर दी ठीकर फोर दिल्ली ससिर कर दिता। ते सच है उस राख विचों खालसा पंथ पैदा होया। वो पता नहीं मिथिहासक कुक नूस किसी ने वेख्या कि नहीं वेख्या, वो अनल किसी ने वेख्या कि नहीं वेख्या, पर खालसा पंथ अज भी आकाश ते उडारियां ला रहा है, सदा चढ़दी कला। खैर ये नहीं कि असी केवल इन्ने च टिक जाइए, गुरु कृपा करन सतगुरु जी इत्थों तुरे आगरे जाके गिरफ्तारी देनी। गुरु पातशाह जी ने दिल्ली सतगुरां नूं गिरफ्तार करके लियाउणा, इत्थे सतगुरां दे सनमुख फतवे लाए जाने। सारे भाई मती दास जी भाई सती दास जी ये दोवे भरा सन ते भाई परागा जी दे पुत्र सन, जिन्हां ने गुरु हरगोबिंद साहब महाराज जी दे जंगा समय हिस्सा लिया। ते तीसरे सन भाई दयाला जी, भावें आनंदपुर साहब तो पंज तुरे सन पर अपनी मर्जी नाल ही दोवां नूं अलग कर दिता सतगुरु जी ने। खैर भाई दयाला जी भाई माई दास जी दे पुत्र ते भाई बल्लू जी दे पुत्र, भाई बल्लू जी वह भी अमृतसर साहब वाली जंग च शहीद होए सन। कदी उन्हां दा इतिहास पढ़िए, भाई दयाला जी 12 भरा सन ते 12 विचों 11 शहीद, भाई मनी सिंह इन्हां दे भरा सन। भाई दयाला जी 12 भरावां विचों 11 शहीद ते भाई मनी सिंह जी 10 भरा सन, 10 विचों 7 शहीद, ते भाई मनी सिंह जी दे 10 पुत्र 10 ही शहीद। इतिहास ने लिखा 10 ही शहीद, जिथे 10 पुत्र 10 चो ओ 7 शहीद ते अगो 10 फिर पोतरे, ओ 10 दे 10 शहीद, इस तरह कुल मिला के 29 जी बनते हैं। खैर इन्हां दियां वक्खरे वक्खरे ढंग नाल शहादतां फतवा लाया गया भाई मती दास जी ते कि इन्हां नूं आरे नाल ਲੱਕੜਾਂ 'ਚ ਬੰਨ ਕੇ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਏ। ਇਸੇ ਤਰ੍ਹਾਂ ਹੀ ਸ਼ਹਾਦਤ ਹੋਈ ਚਾਂਦਨੀ ਚੌਂਕ, ਅੱਜ ਵੀ ਅਸੀਂ ਸਤਿਕਾਰ ਨਾਲ ਦਰਸ਼ਨ ਕਰਨੇ ਹਾਂ ਜਾ ਕੇ। ਇੱਥੇ ਹੀ ਭਾਈ ਮਤੀ ਦਾਸ ਜੀ ਨੂੰ ਆਖਰੀ ਖਾਹਿਸ਼ ਪੁੱਛੀ ਗਈ ਸੀ। ਮੈਂ ਤਾਂ ਵੈਸੇ ਕਈ ਵਾਰੀ ਸਤਿਗੁਰੂ ਜੀ ਦੀ ਬਾਣੀ ਆਕਾਸ਼ ਦੀ ਪੜ੍ਹੀਏ ਨਾ, ਸਤਿਗੁਰੂ ਕਹਿੰਦੇ ਹਨ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭੇ ਉਹ ਸਾਥ। ਕੀ ਸਤਿਗੁਰੂ ਜੀ ਦੇ ਸੰਗ ਸਾਥ ਛੱਡ ਗਏ ਸਨ? ਨਹੀਂ, ਐਸਾ ਨਾ ਸਮਝਣਾ। ਨਹੀਂ, ਅਸਲ ਵਿੱਚ ਸਤਿਗੁਰੂ ਦੁਨਿਆਵੀ ਰਿਸ਼ਤੇਦਾਰੀਆਂ ਦੀ ਗੱਲ ਕਰ ਰਹੇ ਹਨ। ਕੀ ਕਰਦੇ ਹਨ ਦੁਨਿਆਵੀ ਲੋਕ? ਧੋਖਾ ਦੇ ਜਾਂਦੇ ਹਨ। ਮੇਰੇ ਸਤਿਗੁਰੂ ਦਾ ਸਾਥ ਤਾਂ ਐਸਾ ਕੋਈ ਨਹੀਂ। ਕਿੱਡੀ ਦ੍ਰਿੜਤਾ ਗੁਰਸਿੱਖਾਂ 'ਚ, ਅਤੇ ਕਿੱਦਾਂ ਮੇਰੇ ਸਤਿਗੁਰੂ ਜੀ ਦੀ ਸਿੱਖਾਂ ਨਾਲ ਮਿੱਤਰਤਾ, ਅਤੇ ਗੁਰੂ ਸਿੱਖ ਦਾ ਨਾਤਾ ਵੀ। ਕਦੀ ਕੋਈ ਸੱਤ ਪੁਰਸ਼ ਉਹਦੀ ਸ਼ਹੀਦ ਹੋਣ ਦੀ ਵਾਰੀ ਆਈ ਸੀ, ਅੱਜ ਉਹਨੂੰ ਪਤਾ ਸੀ ਕਿ ਮੈਂ ਫੜੇ ਜਾਣਾ ਹੈ। ਈਸਾ ਮਸੀਹ ਵੇਖੋ, ਉਹਨੂੰ ਇੰਨਾ ਭਰੋਸਾ ਨਹੀਂ ਆਪਣੇ 12 ਚੇਲਿਆਂ 'ਤੇ, ਕਹਿਣ ਲੱਗਾ ਦਿਨ ਚੜ੍ਹਦੇ ਤੱਕ ਤੁਸੀਂ ਮੇਰੇ ਤੋਂ 12 ਹੀ ਮੁਨਕਰ ਹੋ ਜਾਓਗੇ। 12 ਦੇ 12 ਹੀ ਸੱਚ ਦਿਨ ਚੜ੍ਹਦੇ ਨੂੰ ਮੁਨਕਰ ਹੋ ਗਏ। ਜਦੋਂ ਪੁੱਛਿਆ ਗਿਆ ਇਕੱਲੇ ਇਕੱਲੇ ਨੂੰ ਤੁਸੀਂ ਉਹਨੂੰ ਜਾਣਦੇ ਹੋ, ਕਹਿਣ ਲੱਗੇ ਬਿਲਕੁਲ ਨਹੀਂ। ਤੁਸੀਂ ਉਹਨੂੰ ਜਾਣਦੇ ਹੋ? ਬਿਲਕੁਲ ਨਹੀਂ। 12 ਦੇ 12 ਦਾ ਇੱਕ ਬਿਆਨ ਸੀ, ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡੀ ਕਮਾਈ ਅਤੇ ਧੰਨ ਤੁਹਾਡੀ ਸਿੱਖੀ। ਮੈਂ ਤਾਂ ਕਹਿੰਦਾ ਉਦੋਂ ਹੀ ਨਹੀਂ, ਅੱਜ ਵੀ ਚੜ੍ਹਦੀ ਕਲਾ 'ਚ ਹੈ। ਅੱਜ ਵੀ ਉਸੇ ਤਰ੍ਹਾਂ ਉਹ ਲੜੀ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਦੀ ਤੁਰੀ ਆ ਰਹੀ। ਜਦੋਂ ਪੁੱਛਿਆ ਨਾ, ਕਹਿਣ ਲੱਗੇ ਇੱਕ ਹੀ ਕੰਮ ਹੈ, ਜਦੋਂ ਆਰਾ ਧਰੋ ਉਦੋਂ ਮੇਰੇ ਸਤਿਗੁਰੂ ਵੱਲ ਮੇਰਾ ਮੁੱਖ ਕਰ ਦਿਓ। ਖੈਰ, ਸ਼ਹੀਦੀ ਹੋਈ। ਦੂਸਰੀ ਸ਼ਹੀਦੀ ਸੀ ਭਾਈ ਦਿਆਲਾ ਜੀ ਦੀ। ਭਾਈ ਦਿਆਲਾ ਜੀ ਦੀ ਜਦੋਂ ਸ਼ਹੀਦੀ ਦੱਸਿਆ ਗਿਆ, ਸਾਹਮਣੇ ਪਿੰਜਰੇ 'ਚ ਕੈਦ ਸਨ ਗੁਰੂ ਤੇਗ ਬਹਾਦਰ ਮਹਾਰਾਜ ਵੀ। ਐਸਾ ਪਿੰਜਰਾ ਜਿਹਦੇ 'ਚ ਨਾ ਸਤਿਗੁਰੂ ਜੀ ਢੋ ਲੱਗ ਸਕਦੀ ਹੈ, ਨਾ ਬੈਠ ਸਕਦੇ ਹਨ, ਅਤੇ ਨਾ ਖੜੋਈ ਸਕਦੇ ਹਨ, ਨਾ ਢੋਈ ਲੱਗ ਸਕਦੀ ਇੱਧਰ ਉੱਧਰ। ਚਾਰ ਛਫੇਰੇ ਬਰਛੀਆਂ ਤਿੱਖੀਆਂ ਸਰੀਰ 'ਚ, ਉੱਤੇ ਵੀ ਨਹੀਂ ਹੋਇਆ ਜਾ ਸਕਦਾ, ਉੱਤੋਂ ਥੱਲੇ ਨੂੰ ਲੱਗੀਆਂ ਹਨ। ਪੁੱਛਿਆ ਸੀ ਇੰਨੇ ਤਸ਼ੱਦਦ ਦਾ ਤੁਹਾਡੇ 'ਤੇ ਕੋਈ ਅਸਰ ਹੈ? ਤੁਹਾਨੂੰ ਕੋਈ ਇਹਦੇ ਫਿਕਰ ਨਹੀਂ? ਕਹਿਣ ਲੱਗੇ ਇਹੀ ਤਾਂ 26 ਸਾਲ ਅਭਿਆਸ ਕੀਤਾ ਸਮਾਧੀ ਦਾ, ਹੋਰ ਕੀਤਾ ਕੀ ਹੈ? 26 ਸਾਲ ਇਹੀ ਤਾਂ ਅਭਿਆਸ ਕੀਤਾ ਹੈ ਸਮਾਧੀਆਂ, ਇਸ ਵਾਸਤੇ ਨਹੀਂ ਕਿ ਲੋਕਾਂ ਨੂੰ ਲੁੱਟਿਆ ਕਿਵੇਂ ਜਾਏ, ਸਮਾਧੀਆਂ ਇਸ ਵਾਸਤੇ ਕਿ ਸ੍ਰਿਸ਼ਟੀ ਵਾਸਤੇ ਸੈਕਰੀਫਾਈਸ ਕਿਵੇਂ ਹੋਣਾ, ਆਪਾਂ ਦੂਜਿਆਂ ਵਾਸਤੇ ਕੁਰਬਾਨ ਆਪਣੇ ਆਪ ਨੂੰ ਕਿਵੇਂ ਕਰਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ। ਦੂਸਰੀ ਜਦੋਂ ਸ਼ਹਾਦਤ ਆਉਣ ਲੱਗੀ ਨਾ, ਭਾਈ ਦਿਆਲਾ ਜੀ ਨੂੰ ਪੁੱਛਿਆ ਅਤੇ ਉਹਨਾਂ ਇੱਕ ਹੀ ਗੱਲ ਕਹੀ, ਬਸ ਦੇਗ 'ਚ ਰੱਖੋ ਵੜਦਿਆਂ ਮੇਰਾ ਮੁੱਖ ਮੇਰੇ ਸਤਿਗੁਰੂ ਜੀ ਵੱਲ, ਅਤੇ ਬੇਨਤੀ ਕੀਤੀ ਸੀ ਸਨਮੁੱਖ ਹੋ ਕੇ ਦੇਗ 'ਚ ਬੈਠਣ ਲੱਗਿਆ। ਕਹਿਣ ਲੱਗੇ ਸਤਿਗੁਰੂ ਜੀ, 5ਵੇਂ ਸਰੂਪ 'ਚ ਤੁਸੀਂ ਆਪ ਦੇਗ 'ਚ ਉਬਲੇ ਸੋ, ਅਤੇ ਹੁਣ ਸਤਿਗੁਰੂ ਜੋ ਲੈਸਨ ਤੁਸੀਂ ਸਿੱਖੀ ਨੂੰ ਪੜ੍ਹਾਇਆ ਨਾ, ਅੱਜ ਤੁਸੀਂ ਸਿੱਖ ਦੇ ਰੂਪ ਵਿੱਚ ਉੱਬਲਣਾ ਤੁਸੀਂ ਹੈ, ਸਤਿਗੁਰੂ ਰਹਿਮਤ ਮੇਰੇ 'ਤੇ ਕਰ ਦੇਣੀ ਹੈ। ਜਿਹੜਾ ਸਿੱਖ ਇਹ ਜਾਣੇਗਾ ਨਾ, ਧਰਮ 'ਚ ਕਦੀ ਨਹੀਂ ਡੋਲੇਗਾ। ਅੱਜ ਅਸੀਂ ਕਿਉਂ ਡੋਲ ਰਹੇ ਹਾਂ? ਅਸੀਂ ਆਪ ਦ੍ਰਿੜ ਨਹੀਂ, ਸਾਡੇ ਬੱਚੇ ਕਿਵੇਂ ਦ੍ਰਿੜ ਹੋ ਜਾਣ? ਕਦੀ ਪੁੱਛਿਆ ਗਿਆ ਸੀ ਭਾਈ ਬਚਿੱਤਰ ਸਿੰਘ ਨੂੰ, ਤੇਰੀ ਡਿਊਟੀ ਲੱਗ ਗਈ ਹੈ 4.5 ਫੁੱਟ ਕੱਦ? ਕਹਿ ਦਿੱਤਾ ਸੀ ਮੇਰੀ ਡਿਊਟੀ ਕਾਹਦੀ ਲੱਗ ਗਈ ਆ, ਹਾਥੀ ਤੇ ਮੇਰੇ ਸਤਿਗੁਰੂ ਦੇ ਬਚਨ ਨੇ ਮਾਰ ਦਿੱਤਾ ਹੈ, ਬਸ ਮੇਰਾ ਨਾਂ ਹੀ ਕਰਨਾ ਮੇਰੇ ਸਤਿਗੁਰੂ ਨੇ। ਜਿਹੜਾ ਐਸਾ ਜਾਣੇਗਾ ਸਿੱਖੀ ਤੋਂ ਕਦੀ ਨਹੀਂ ਡੋਲੇਗਾ। ਭਾਈ ਦਿਆਲਾ ਜੀ ਉਬਾਲੇ ਗਏ, ਸ਼ਹੀਦੀ ਹੋਈ। ਤੀਸਰੀ ਸ਼ਹੀਦੀ ਸੀ ਭਾਈ ਸਤੀ ਦਾਸ ਜੀ ਦੀ। ਖੈਰ, ਇਹ ਸ਼ਹੀਦੀ ਰੂੰ ਲਪੇਟ ਕੇ, ਚਾਰ ਚੁਫੇਰੇ ਰੱਸੀਆਂ ਬੰਨ ਕੇ, ਇੱਥੋਂ ਤੱਕ ਲੋਹੇ ਦਾ ਥੱਲੇ ਇੱਕ ਤਾਰ ਬੰਨ ਕੇ, ਅਤੇ ਭਾਈ ਸਾਹਿਬ ਜੀ ਨੂੰ ਇੱਕ ਥੱਲੇ ਮਜ਼ਬੂਤ ਕਿੱਲੇ ਨਾਲ ਉਹ ਤਾਰ ਬੰਨ ਦਿੱਤੀ ਗਈ, ਤਾਂ ਕਿ ਹਿੱਲ ਵੀ ਨਾ ਸਕੇ, ਕਿਉਂਕਿ ਉਹਨਾਂ ਦੇ ਮਨ 'ਚ ਸੀ ਭਾਵੇਂ ਕਿ ਸਿੱਖ ਨੇ ਸ਼ਹੀਦੀ ਸਨਮੁੱਖ ਹੋ ਕੇ ਦੇਣੀ ਹੈ, ਪਰ ਉਹਨਾਂ ਦੇ ਮਨ 'ਚ ਸੀ ਅੱਗ ਦੇ ਆਪਾਂ ਨੇੜੇ 'ਤੇ ਆ ਨਹੀਂ ਸਕਾਂਗੇ, ਹੋ ਸਕਦਾ ਇਹ ਲੇਟ ਵੀ ਜਾਵੇ, ਹੋ ਸਕਦਾ ਐਸਾ ਵੀ ਹੋਵੇ ਇਹ ਦੌੜ ਭੱਜ ਕਰੇ, ਪਰ ਨਹੀਂ, ਸ਼ਹੀਦੀ ਹੋਈ ਸਨਮੁੱਖ ਹੋ ਕੇ ਸਤਿਗੁਰੂ ਜੀ ਦੇ। ਅਤੇ ਫਿਰ ਆਖਰੀ ਅਗਲੇ ਦਿਨ ਦੀ ਸ਼ਹੀਦੀ, ਭਾਵ 11 ਨਵੰਬਰ 1675 ਨੂੰ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ। ਸਤਿਗੁਰੂ ਜੀ ਨੂੰ ਆਖਰ ਦੀ ਬਾਕੀ ਤਿੰਨ ਗੱਲਾਂ, ਤਿੰਨ ਬੰਦੇ ਆਏ ਸਨ ਸਤਿਗੁਰੂ ਦੇ ਸਨਮੁੱਖ। ਇੱਕ ਦਾ ਨਾਂ ਸੀ ਅਬਦੁਲ ਬੋਹਰਾ, ਵਾਹਿਗੁਰੂ ਅਬਦੁਲ ਬੋਹਰਾ, ਉਹ ਸੀ ਕਾਜੀ। ਦੂਸਰਾ ਸੀ ਅਬਦੁੱਲਾ, ਇਹ ਸੀ ਕੋਤਵਾਲ। ਤੀਜਾ ਸੀ ਜਲਾਲੋਦੀਨ, ਇਹ ਸੀ ਕਾਤਲ ਭਾਵ ਜਲਾਦ। ਇਹਨਾਂ ਤਿੰਨਾਂ ਨੇ ਆਪਣੀ ਇੰਟਰੋਡਕਸ਼ਨ ਦਿੱਤੀ, ਆਪਣੇ ਬਾਰੇ ਦੱਸਿਆ। ਕਹਿਣ ਲੱਗਾ ਕਾਜੀ, ਕਹਿਣ ਲੱਗਾ ਸਤਿਗੁਰੂ ਜੀ ਸੁਣ ਲਓ ਗੱਲਾਂ, ਆ ਤਿੰਨ ਹਨ, ਜਾਂ ਤੁਸੀਂ ਮੁਸਲਮਾਨ ਹੋਣਾ ਕਬੂਲ ਕਰ ਲਓ, ਜਾਂ ਕਰਾਮਾਤ ਵਿਖਾਲ ਦਿਓ, ਅਤੇ ਜਾਂ ਫਿਰ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਸਤਿਗੁਰੂ ਕਹਿਣ ਲੱਗੇ ਤਿੰਨੇ ਤਰ੍ਹਾਂ ਹੀ ਸ਼ਹੀਦ ਹੋਣਾ ਹੈ ਵਾਹਿਗੁਰੂ, ਤਿੰਨੇ ਤਰ੍ਹਾਂ ਮੌਤ ਅਤੇ ਸਰੀਰ ਦੀ ਤਿੰਨੇ ਤਰ੍ਹਾਂ ਹੀ ਹੈ, ਪਰ ਸ਼ਹੀਦੀ ਹੋਵੇਗੀ ਜੋ ਮੈਂ ਕਬੂਲ ਕਰਾਂਗਾ। ਕਹਿਣ ਲੱਗੇ ਜਿਹੜਾ ਮੁਸਲਮਾਨ ਬਣਨਾ ਹੈ, ਜਾਂ ਇਸ ਤਰ੍ਹਾਂ ਕਹੀਏ ਕਿ ਕਰਾਮਾਤ ਵਿਖਾਉਣੀ ਹੈ, ਇਹ ਧਰਮ ਦੀ ਮੌਤ ਹੋਵੇਗੀ, ਸੁਤੰਤਰਤਾ ਦੀ ਮੌਤ ਹੋਵੇਗੀ, ਸੱਚ ਦੀ ਮੌਤ ਹੋਵੇਗੀ, ਨਹੀਂ ਵਿਖਾਵਾਂਗੇ। ਕਹਿਣ ਲੱਗੇ ਤੀਸਰੀ ਮੌਤ, ਉਹਨੂੰ ਮੈਂ ਸ਼ਹੀਦੀ ਦਾ ਰੂਪ ਦਿਆਂਗਾ, ਉਹ ਹੀ ਸਭ ਤੋਂ ਕਬੂਲ ਹੈ, ਤਾਂ ਕਿ ਸੱਚ ਬਚ ਜਾਵੇ, ਧਰਮ ਦੀ ਸੁਤੰਤਰਤਾ ਬਚ ਜਾਵੇ। ਸਤਿਗੁਰੂ ਜੀ ਨੇ ਇਹ ਸ਼ਹੀਦੀ, ਉਹ ਇੰਟਰੋਡਕਸ਼ਨ ਜਦੋਂ ਹੋਈ ਨਾ, ਕਹਿਣ ਲੱਗੇ ਦੂਸਰੇ ਨੇ, ਪਹਿਲੇ ਨੇ ਕਿਹਾ ਕਿ ਕਾਜੀ ਖਾਨਦਾਨੀ, ਦੂਜੇ ਨੇ ਕਿਹਾ ਕਿ ਮੈਂ ਕੋਤਵਾਲ ਖਾਨਦਾਨੀ ਹਾਂ, ਤੀਸਰੇ ਨੇ ਕਿਹਾ ਕਿ ਮੈਂ ਜਲਾਲ ਜਲਾਦ ਖਾਨਦਾਨੀ ਹਾਂ। ਸਤਿਗੁਰੂ ਜੀ ਹੱਸ ਪਏ। ਵੈਸੇ ਇਹੋ ਜਿਹਾ ਸਮਿਆਂ 'ਚ ਕਮਾਈ ਵਾਲੀਆਂ ਰੂਹੀਆਂ ਹੱਸ ਸਕਦੀਆਂ ਹਨ। ਆ ਪਿਛਲਾ ਸਮਾਂ ਲੰਘਿਆ, ਹੱਸਦੇ ਗਏ, ਕਈ ਅੱਜ ਵੀ ਹੱਸਦੇ ਜਾ ਰਹੇ ਹਨ, ਕਬੂਲ ਕਰਦੇ ਹਨ ਆਪਣੀ ਸ਼ਹਾਦਤ ਨੂੰ ਆਪ ਪਹਿਲੋਂ। ਸਤਿਗੁਰੂ ਹੱਸੇ, ਕਹਿਣ ਲੱਗੇ ਬੜਾ ਆਨੰਦ ਆਇਆ, ਤੂੰ ਖਾਨਦਾਨੀ ਜਲਾਦ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਅਤੇ ਤੂੰ ਖਾਨਦਾਨੀ ਕਾਜੀ ਹੈ। ਕਹਿਣ ਲੱਗੇ ਮੇਰੇ ਬਾਰੇ ਸੁਣ ਲਓ, ਮੈਂ ਖਾਨਦਾਨੀ ਸ਼ਹੀਦ ਹਾਂ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ, ਮੇਰੇ ਅਜਦਾਦ ਸੇ ਮੁਝ ਕੋ ਮਿਲਾ ਵਿਰਸਾ ਸ਼ਹਾਦਤ ਕਾ, ਮੇਰੇ ਵੱਡਿਆਂ ਨੇ ਮੇਰੇ ਨਾਂ ਜ਼ਮੀਨ ਨਹੀਂ ਕੋਈ ਲਾਈ, ਮੇਰੇ ਵੱਡਿਆਂ ਨੇ ਮੇਰੇ ਨਾਂ ਸ਼ਹਾਦਤ ਦਾ ਵਿਰਸਾ ਹੀ ਲਾਇਆ ਹੈ। ਮੇਰੇ ਅਜਦਾਦ ਸੇ ਮੁਝ ਕੋ ਮਿਲਾ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੋ ਜੰਗੀਰ ਹੈ ਜਾਮੇ ਸ਼ਹਾਦਤ ਕੀ। ਮੈਂ ਅੱਗੋਂ ਆਪਣੇ ਪੁੱਤਰ ਅਤੇ ਆਪਣੇ ਪੋਤਰਿਆਂ ਦੇ ਨਾਂ ਕੋਈ ਜ਼ਮੀਨਾਂ ਜਾਇਦਾਦਾਂ ਨਹੀਂ, ਬਲਕਿ ਸ਼ਹਾਦਤ ਹੀ ਲਾ ਕੇ ਜਾਵਾਂਗਾ। ਤੁਹਾਡੀ ਲਾਈਨ 'ਤੇ ਕਾਤਲਾਂ ਦੀ ਟੁੱਟ ਸਕਦੀ ਹੈ, ਯਾਦ ਰੱਖਿਓ ਸ਼ਹੀਦਾਂ ਦੀ ਲਾਈਨ ਨਹੀਂ ਟੁੱਟੇਗੀ। ਸਤਿਗੁਰੂ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਬਾਕੀ ਮੈਂ ਕਿਵੇਂ ਹੋਇਆ, ਕਿਵੇਂ ਉਹਨਾਂ ਸਿੰਘਾਂ ਦੀਆਂ ਕੁਰਬਾਨੀਆਂ, ਕਿਵੇਂ ਮੇਰੇ ਸਤਿਗੁਰੂ ਜੀ ਦੇ ਬਚਨ, ਉਹ ਮੈਂ ਫਿਰ ਸਾਂਝੇ ਕਰਾਂਗਾ। ਗੁਰੂ ਕਿਰਪਾ ਕਰਨ, ਹੋਈਆਂ ਗਲਤੀਆਂ ਮੁਆਫ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।